ਗੁਰੂ ਰੂਪ ਖਾਲਸਾ ਸਾਧ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੂਝੋ ਹਰਜਨ ਸਤਿਗੁਰ ਬਾਣੀ, ਬੁੱਝਣ ਦਾ ਹੁਕਮ ਹੈ। ਬਾਣੀ ਨੂੰ ਬੁੱਝਣਾ, ਸ਼ਬਦ ਨੂੰ, ਨਾਮ ਨੂੰ, ਹਰਿਜਲ ਪ੍ਰੇਮ ਭਗਤ ਨੂੰ ਬੁੱਝਣਾ ਹੈ। ਬੁੱਝਣਾ ਤਾਂ ਹਉਮੈ ਨੂੰ ਵੀ ਹੈ, ਮਾਇਆ ਨੂੰ ਵੀ ਹੈ। ਸੋ ਗੁਰਮੁਖ ਪਿਆਰੇ ਮਹਾਂਪੁਰਖ ਬਾਬਾ ਜੀ ਹੋਣਾ ਦੁਆਰਾ ਲਿਖਿਆ ਇਹ ਆਤਮਿਕ ਅਨੁਭਵ ਦੇ ਪ੍ਰਕਾਸ਼ ਵਿੱਚ ਰਚਨਾਵਾਂ ਜੋ ਹਨ, ਲਿਖਤਾਂ ਲੇਖ ਆਪ ਜੀ ਦੇ ਸਨਮੁੱਖ ਗੁਰਬਾਣੀ ਵਿਚਾਰ ਦੇ ਸਮੇਂ ਦੇ ਤਹਿਤ ਪੇਸ਼ ਕੀਤੇ ਜਾਂਦੇ ਨੇ। ਅੱਜ ਧਿਆਨ ਸਹਿਤ ਸਰਵਣ ਕਰਾਂਗੇ ਬੁੱਝਣਾ, ਸੀਜਣਾ, ਚੀਨਣਾ, ਪਹਿਚਾਨਣਾ। ਬੁੱਝਣਾ ਅਤੇ ਸੀਜਣਾ ਕਿਸੇ ਭੇਦ ਨੂੰ ਜਾਣਨ ਅਥਵਾ ਸਮਝਣ ਨੂੰ ਆਖੀਦਾ ਹੈ। ਚੀਨਣਾ ਅਤੇ ਪਹਿਚਾਨਣਾ ਕਿਸੇ ਗੁਆਚੀ ਜਾਂ ਭੁੱਲੀ ਹੋਈ ਚੀਜ਼ ਨੂੰ ਮੁੜ ਯਾਦ ਕਰਕੇ ਪਹਿਚਾਣ ਕਰਨਾ ਅਥਵਾ ਨਿਰਣਾ ਕਰਨਾ ਹੈ। ਇਹ ਪਦ ਗੁਰਬਾਣੀ ਵਿੱਚ ਪਰਮਾਰਥ ਦੇ ਅੱਤ ਡੂੰਘੇ ਅਤੇ ਗੁੱਝੇ ਜਾਂ ਭੁੱਲੇ ਹੋਏ ਭੇਦਾਂ ਦੀ ਖੋਜ ਜਾਂ ਅਨੁਭਵੀ ਵਿਚਾਰ ਲਈ ਵਰਤੇ ਜਾਂਦੇ ਹਨ। ਪਰਮਾਤਮਾ ਅਦ੍ਰਿਸ਼ਟ ਅਤੇ ਅਗੋਚਰ ਹੋਣ ਕਰਕੇ ਆਪਣੇ ਆਪ ਹੀ ਸਾਡੇ ਲਈ ਸਭ ਤੋਂ ਵੱਡੀ ਬੁਝਾਰਤ ਹੈ। ਉਸ ਦੇ ਕਵਾਉ ਦੁਆਰਾ ਰਚੀ ਹੋਈ ਕੁਦਰਤ ਵੀ ਸਾਡੀ ਸੀਮਿਤ ਬੁੱਧੀ ਦੀ ਪਕੜ ਤੋਂ ਪਰੇ ਹੈ। ਇਸ ਕਾਇਨਾਤ ਦੇ ਚਲਾਉਣ ਲਈ ਜੋ ਇਲਾਹੀ ਕਾਨੂੰਨ ਅਥਵਾ ਗੁੱਝਾ ਹੁਕਮ ਵਰਤ ਰਿਹਾ ਹੈ, ਉਸ ਤੋਂ ਵੀ ਅਸੀਂ ਅਣਜਾਣ ਹਾਂ। ਇਸ ਤਰ੍ਹਾਂ ਪਰਮੇਸ਼ੁਰ ਜੋ ਹੁਕਮੀ ਹੈ ਅਤੇ ਉਸਦਾ ਇਲਾਹੀ ਹੁਕਮ ਦਿਮਾਗੀ ਜੀਵਾਂ ਲਈ ਹਮੇਸ਼ਾ ਗੋਰਖ ਧੰਦਾ ਬਣਿਆ ਰਿਹਾ ਹੈ। ਇਹ ਸਾਰਾ ਇਲਾਹੀ ਵੜਖੇਲ ਤਮਾਸ਼ਾ, ਇਹ ਡਿਵਾਈਨ ਡਰਾਮਾ ਅਨੰਤ ਮਾਇਕੀ ਨਾਟਕ ਹੈ, ਜਿਸ ਵਿੱਚ ਅਸੀਂ ਸਾਰੇ ਜੀਵ ਆਪੋ ਆਪਣੇ ਜ਼ਿੰਮੇ ਲੱਗੇ ਰੋਲ ਅਨੁਸਾਰ ਹਿੱਸਾ ਲੈ ਰਹੇ ਹਾਂ। ਪਰ ਹੈਰਾਨ ਕਰਨ ਵਾਲਾ ਅਨੋਖਾ ਨੁਕਤਾ ਹੈ ਕਿ ਅਸੀਂ ਸਾਰੇ ਜੀਵ ਇਸ ਅਨੰਤ ਮਾਇਕੀ ਨਾਟਕ ਵਿੱਚ ਇਤਨੇ ਗਲਤਾਨ ਹੋਏ ਹੋਏ ਹਾਂ ਕਿ ਇਸ ਕੁਦਰਤ ਦੇ ਵੱਡਖੇਲ ਤਮਾਸ਼ੇ ਦੇ ਰਚਨਹਾਰ ਜਾਂ ਕਰਤਾ ਪੁਰਖ ਅਤੇ ਉਸਦੇ ਗੁੱਝੇ ਹੁਕਮ ਤੋਂ ਅਣਜਾਣ, ਬੇਖਬਰ ਜਾਂ ਬੇਪਰਵਾਹ ਹਾਂ ਜਾਂ ਭੁੱਲ ਗਏ ਹਾਂ। ਪਰਮੇਸ਼ੁਰ ਨੇ ਆਪਣੀ ਮੌਜ ਵਿੱਚ ਵੱਡਖੇਲ ਤਮਾਸ਼ਾ ਰਚਿਆ ਅਤੇ ਤ੍ਰੈਗੁਣਾ ਵਿੱਚ 84 ਲੱਖ ਜੂਨਾਂ ਉਪਜਾਈਆਂ, ਜਿਸ ਵਿੱਚ ਆਪਣੀ ਰੂਹ ਫੂਕ ਕੇ ਉਹਨਾਂ ਅੰਦਰ ਆਪ ਵਰਤਦਾ ਹੋਇਆ ਵੀ ਆਪਣੀ ਅੱਡੀ ਨਿਰੰਕਾਰੀ ਹਸਤੀ ਦੁਆਰਾ ਆਪਣਾ ਰਚਿਆ ਹੋਇਆ ਖੇਲ ਦੇਖਦਾ ਹੈ ਅਤੇ ਮੌਲਦਾ ਹੈ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਓ, ਜਿਨੋ ਪਾਈ ਰੰਗ ਰਵਾਈ ਬੈਠਾ ਵੇਖੈ ਵੱਖ ਅਕੇਲਾ। ਪਰਮੇਸ਼ੁਰ ਨੇ ਇਹਨਾਂ ਤ੍ਰੈਗੁਣੀ ਜੀਵਾਂ ਦੇ ਉਦਾਲੇ ਹਉਮੈ ਦੇ ਭਰਮ ਦਾ ਸੂਖਮ ਪਰਦਾ ਪਾ ਦਿੱਤਾ, ਜਿਸ ਦੁਆਰਾ ਜੀਵ ਆਪੋ ਆਪਣੀਆਂ ਅੱਡਰੀਆਂ ਹਸਤੀਆਂ ਨੂੰ ਮਹਿਸੂਸ ਕਰਦੇ ਹਨ ਅਤੇ ਆਪੋ ਆਪਣੀ ਸੀਮਿਤ ਬੁੱਧੀ ਅਨੁਸਾਰ 5 ਅੰਸ਼ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਅਧੀਨ ਹੋ ਕੇ ਕਰਮ ਕਰਦੇ ਅਤੇ ਨਤੀਜੇ ਭੁਗਤਦੇ ਹਨ। ਪਰਮੇਸ਼ੁਰ ਇੱਕ ਹੈ, ਪਰ ਮਾਇਕੀ ਭਰਮ ਦੁਆਰਾ ਇੱਕ ਤੋਂ ਅਨੇਕ ਜਾਪਦੇ ਹਨ। ਇਹ ਮਾਇਕੀ ਭਰਮ ਹਉਮੈ ਵਿੱਚੋਂ ਉਪਜਿਆ ਹੈ। ਹਉਮੈ ਅਤੇ ਇਲਾਹੀ ਹੁਕਮ ਇੱਕ ਦੂਜੇ ਦੇ ਉਲਟ ਹਨ, ਇਸ ਲਈ ਜਦ ਤਾਈਂ ਰੱਬੀ ਹੁਕਮ ਦਾ ਭੇਦ ਬੁੱਝਿਆ ਨਹੀਂ ਜਾਂਦਾ, ਹਉਮੈ ਅਤੇ ਮਾਇਕੀ ਭਰਮ ਦੀ ਬਾਬਤ ਸੋਝੀ ਨਹੀਂ ਹੋ ਸਕਦੀ। ਕਹੋ ਨਾਨਕ ਜੀ ਨੇ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਇਸੇ ਤਰ੍ਹਾਂ ਆਪਾ ਚੀਨੇ ਬਗੈਰ ਹਉਮੈ ਦਾ ਭਰਮ ਨਹੀਂ ਜਾਂਦਾ, ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। ਗੁਰਬਾਣੀ ਵਿੱਚ ਇਹਨਾਂ ਸਾਰਿਆਂ ਭਰਮਾਂ ਅਤੇ ਭੇਦਾਂ ਦੇ ਬੁੱਝਣ, ਸੀਜਣ, ਚੀਨਣ ਅਤੇ ਪਹਿਚਾਨਣ ਦੀ ਕੁੰਜੀ ਨਾਮ ਜਾਂ ਸ਼ਬਦ ਨੂੰ ਦੱਸਿਆ ਗਿਆ। ਮਾਇਕੀ ਭਰਮ ਦੀ ਅਗਿਆਨਤਾ ਵਾਲੀ ਹਾਲਤ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਬਿਨ ਬੂਝੇ ਕਰਮ ਕਮਾਉਣੇ ਜਨਮ ਪਦਾਰਥ ਖੋਏ, ਬਿਨ ਬੂਝੇ ਪਸ਼ੂ ਕੀ ਨਿਆਈ ਪ੍ਰਮ ਮੋਹ ਵਿਆਪਿਓ ਮਾਇਆ। ਇਸ ਲਈ ਗੁਰਬਾਣੀ ਵਿੱਚ ਦਰਸਾਏ ਅਨੇਕਾਂ ਆਤਮਿਕ ਭੇਦਾਂ ਨੂੰ ਬੁੱਝਣ, ਸੀਜਣ, ਚੀਨਣ, ਪਹਿਚਾਨਣ ਅਤੇ ਅਨੁਭਵ ਕਰਨ ਤੋਂ ਬਿਨਾਂ ਅਸੀਂ ਆਪਣਾ ਮਾਇਕੀ ਜੀਵਨ ਅਤੇ ਪਰਮਾਰਥਕ ਜੀਵਨ ਅਜਾਈ ਗੁਆ ਰਹੇ ਹਾਂ ਅਤੇ ਹਉਮੈ ਦੇ ਭਰਮ ਭੁਲਾਵੇ ਵਿੱਚ ਕੀਤੇ ਹੋਏ ਸਭ ਧਾਰਮਿਕ ਕਰਮ ਕਿਰਿਆ ਵੀ ਫੋਕਟ ਅਤੇ ਨਿਫਲ ਜਾਂਦੇ ਹਨ। ਇਹੀ ਵਜ੍ਹਾ ਹੈ ਕਿ ਇਤਨੇ ਕਰਮ ਧਰਮ ਕਰਦਿਆਂ ਹੋਇਆਂ ਵੀ ਸਾਡੇ ਮਾਨਸਿਕ ਅਤੇ ਆਤਮਿਕ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਹਾਂ ਹਾਂ ਕਰਤੇ ਕਰਮ ਰੱਤ ਤਾਂ ਕਹੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਓ ਤੋ ਇਹ ਕਰਮ ਬੇਕਾਰ। ਗੁਰਬਾਣੀ ਧੁਰੋਂ ਅਨੁਭਵੀ ਦੇਸ਼ ਤੋਂ ਆਈ ਹੈ ਅਤੇ ਇਸ ਦੇ ਉਪਦੇਸ਼ਾਂ ਨੂੰ ਬੁੱਝਣਾ ਅਤੇ ਚੀਨਣਾ ਬੁੱਧੀ ਮੰਡਲ ਦੀ ਪਕੜ ਤੋਂ ਪਰੇ ਦੀ ਗੱਲ ਹੈ। ਇਹ ਤਾਂ ਅਨੁਭਵੀ ਆਤਮਿਕ ਗਿਆਨ ਹੈ ਜੋ ਸਾਧ ਸੰਗਤ ਵਿੱਚ ਨਾਮ ਅਭਿਆਸ ਕਮਾਈ ਕਰਦਿਆਂ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੋ ਸਕਦਾ ਹੈ ਅਤੇ ਅਸੀਂ ਤ੍ਰੈਗੁਣ ਦੇ ਭਰਮ ਭੁਲਾਵੇ ਦੂਰ ਕਰਕੇ ਉਹਨਾਂ ਆਤਮਿਕ ਭੇਦਾਂ ਨੂੰ ਅਨੁਭਵ ਦੁਆਰਾ ਹੀ ਬੁੱਝ ਸੀਜ ਚੀਨ ਅਤੇ ਪਹਿਚਾਣ ਸਕਦੇ ਹਾਂ। ਇਲਾਹੀ ਕੁਦਰਤ ਦੇ ਦੋ ਅੱਡ ਅੱਡ ਮੰਡਲ ਹਨ, ਮੈਕੀ ਮੰਡਲ ਹੈ ਅਤੇ ਆਤਮਿਕ ਮੰਡਲ। ਮੈਕੀ ਮੰਡਲ ਤ੍ਰੈਗੁਣ ਰਜੋ ਤਮੋ ਸਤੋ ਵਿੱਚ ਵਰਤਦਾ ਹੈ ਜੋ ਸਾਡੀ ਹਉਮੈ ਜਾਂ ਹਉਂਤਾਰੀ ਮਨ ਦੇ ਭਰਮ ਭੁਲਾਵੇ ਵਿੱਚੋਂ ਉਪਜਦਾ ਹੈ। ਇਨਸਾਨ ਨੂੰ ਪਰਮਾਤਮਾ ਨੇ ਤੀਖਣ ਬੁੱਧੀ ਬਖਸ਼ੀ ਹੈ ਜਿਸ ਦੇ ਵਿਕਾਸ ਦੁਆਰਾ ਅਸੀਂ ਰੱਬੀ ਕੁਦਰਤ ਦੀ ਖੋਜ ਕਰਕੇ ਹੈਰਾਨ ਕਰ ਦੇਣ ਵਾਲੀਆਂ ਵਿਗਿਆਨਕ ਕਾਢਾਂ ਕੱਢੀਆਂ ਹਨ ਅਤੇ ਕਾਇਨਾਤ ਦੇ ਸੂਖਮ ਗੁੱਝੇ ਭੇਦ ਲੱਭੇ ਹਨ ਜਿਸ ਦੁਆਰਾ ਕਈ ਕਿਸਮ ਦੇ ਸੁੱਖ ਦੇ ਸਾਧਨ ਅਤੇ ਤਜਰਬਿਆਂ ਅਤੇ ਕ੍ਰਿਸ਼ਮੇ ਦੀ ਜਾਣਕਾਰੀ ਹੋਈ ਹੈ। ਸਿਆਣੇ ਵਿਗਿਆਨੀਆਂ ਨੂੰ ਹੁਣ ਸੋਝੀ ਆ ਰਹੀ ਹੈ ਕਿ ਇਹ ਸਾਡੇ ਵਿਗਿਆਨਿਕ ਤਜਰਬੇ ਕੁਦਰਤ ਦੀ ਸਹਿਜ ਚਾਲ ਜਾਂ ਇਕੋਲੋਜੀ ਵਿੱਚ ਵਿਘਨ ਪਾਉਂਦੇ ਹਨ ਜੋ ਸਾਡੇ ਜੀਵਨ ਲਈ ਹਾਨੀਕਾਰਕ ਹਨ ਅਤੇ ਭਵਿੱਖ ਲਈ ਵੀ ਖਤਰਨਾਕ ਜਾਂ ਭਿਆਨਕ ਸਾਬਤ ਹੋ ਸਕਦੇ ਹਨ। ਸਾਡੀ ਤੀਖਣ ਬੁੱਧੀ ਦੀ ਜਾਣਕਾਰੀ ਸਮਝ ਖੋਜ ਜਾਂ ਗਿਆਨ ਅਧੂਰਾ ਅਤੇ ਭਰਮਈ ਹੈ ਜੋ ਇੱਕ ਪਾਸੇ ਸਾਨੂੰ ਸੁੱਖ ਆਰਾਮ ਦਿੰਦਾ ਹੈ ਪਰ ਦੂਜੇ ਪਾਸੇ ਦੁੱਖ ਕਲੇਸ਼ ਅਤੇ ਤਬਾਹੀ ਦਾ ਕਾਰਨ ਬਣਦਾ ਹੈ ਗਿਆਨ। ਅਸੀਂ ਆਪਣੀ ਤੀਖਣ ਬੁੱਧੀ ਨਾਲ ਕੁਦਰਤ ਦੇ ਗੁੱਝੇ ਭੇਦਾਂ ਦੀ ਖੋਜ ਵਿੱਚ ਇਤਨੇ ਗਲਤਾਂ ਅਤੇ ਮਸਤ ਹੋਏ ਪਏ ਹਾਂ ਕਿ ਕੁਦਰਤ ਦੇ ਕਰਤਾ ਅਕਾਲ ਪੁਰਖ ਅਤੇ ਕੁਦਰਤ ਨੂੰ ਚਲਾਉਣ ਵਾਲੇ ਇਲਾਹੀ ਹੁਕਮ ਤੋਂ ਅਣਜਾਣ ਹਾਂ, ਅਵੇਸਲੇ ਹਾਂ। ਗੁਰਬਾਣੀ ਵਿੱਚ ਇਹੋ ਜਿਹੇ ਦਿਮਾਗੀ ਗਿਆਨੀਆਂ ਜਾਂ ਵਿਗਿਆਨੀਆਂ 'ਤੇ ਇਉਂ ਕਟਾਕ ਕੀਤਾ ਗਿਆ, ਸੋ ਬੋਰਾ ਜੋ ਆਪ ਨਾ ਪਛਾਣੇ, ਆਪ ਪਛਾਣੇ ਤਾਂ ਇਹ ਕਹਿ ਜਾਣੇ, ਪੜ੍ਹੇ ਮਨਮੁੱਖ ਪਰ ਬਿਧ ਨਹੀਂ ਜਾਣਾ, ਨਾਮ ਨਾ ਬੂਝੇ ਭਰਮ ਭੁਲਾਣਾ। ਇਸ ਦੇ ਐਨ ਉਲਟ ਅਨੁਭਵੀ ਗਿਆਨ ਦੇ ਬੁੱਝਣ ਅਤੇ ਸੀਜਣ ਦੇ ਇਹ ਲਾਭ ਵੀ ਦੱਸੇ ਗਏ ਹਨ। ਗੁਰਮੁਖ ਬੂਝੇ ਸੋਝੀ ਹੋਈ, ਅੰਤਰਨਾਮ ਵਸੇ ਸੁੱਖ ਹੋਈ, ਹੋਮੇ ਜਾਏ ਤਾਂ ਇੱਕੋ ਬੂਝੇ ਸੋ ਗੁਰਮੁਖ ਸਹਿਜ ਸਮਾਏ ਦਾ, ਹੁਕਮ ਬੂਝ ਜਨ ਪਏ ਨਿਹਾਲਾ ਇਹ ਭਗਤਾਂ ਕੀ ਘਾਲਣਾ। ਗੁਰਬਾਣੀ ਵਿੱਚ ਆਤਮਿਕ ਗਿਆਨ ਨੂੰ ਪ੍ਰਾਪਤ ਕਰਨ ਦੀ ਯੋਗਤੀ ਦੱਸੀ ਗਈ ਹੈ, ਪ੍ਰਭ ਕਹਿ ਸਿਮਰਨ ਸਭ ਕੁਛ ਸੁਝੈ। ਤੋ ਇੱਕ ਸੁਧਾਖਰ ਜਾ ਕੇ ਹਿਰਦੇ ਵਸਿਆ, ਤਿੰਨ ਬੇਦੇ ਤੱਤ ਪਛਾਣਿਆ। ਅਨੁਭਵੀ ਆਤਮਿਕ ਗਿਆਨ ਦੀ ਸੋਝੀ ਲਈ ਸਤਿਗੁਰੂ ਦੀ ਬਖਸ਼ਿਸ਼ ਲਾਜ਼ਮੀ ਹੈ। ਸੋਧਤ 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 ਸੀਜਿਆ ਗੁਰਪ੍ਰਸਾਦ ਤੱਤ ਸਭ ਬੂਝਿਆ। ਸੋ ਹੁਕਮੇ ਬੂਝੈ ਤੱਤ ਪਛਾਣੇ, ਇਹ ਪ੍ਰਸਾਦ ਗੁਰੂ 'ਤੇ ਜਾਣੇ। ਪਰ ਆਤਮਿਕ ਗਿਆਨ ਨੂੰ ਬੁੱਝਣ ਅਤੇ ਚੀਨਣ ਵਾਲੇ ਤੱਤ ਜੋ ਕਿ ਬੇਤੇ ਕੋਈ ਵਿਰਲੇ ਹੀ ਹੁੰਦੇ ਹਨ। ਗੁਰ ਸਮਝਾਵੇ ਸੋਝੀ ਹੋਈ, ਗੁਰਮੁਖ ਵਿਰਲਾ ਬੂਝੈ ਕੋਈ। ਜੇ ਸਾਨੂੰ ਆਪਣੀ ਭੁੱਲੀ ਹੋਈ ਵਿਰਾਸਤ ਦਾ ਕੋਈ ਪਤਾ ਦੱਸੇ ਤਾਂ ਅਸੀਂ ਉਸਦੀ ਪ੍ਰਾਪਤੀ ਲਈ ਵਕੀਲ ਦੁਆਰਾ ਕਾਨੂੰਨੀ ਤੌਰ 'ਤੇ ਆਪਣਾ ਹੱਕ ਸਾਬਤ ਕਰਨ ਲਈ ਸਾਰਾ ਜ਼ੋਰ ਲਾ ਦਿੰਦੇ ਹਾਂ। ਹਾਲਾਂਕਿ ਇਹ ਦੁਨਿਆਵੀ ਪਦਾਰਥ ਹੈ ਅਤੇ ਸਾਡੇ ਨਾਲ ਵੀ ਨਹੀਂ ਜਾਣਾ ਹੁੰਦਾ। ਦੂਜੇ ਪਾਸੇ ਸਾਡੀ ਆਤਮਿਕ ਵਿਰਾਸਤ ਸਾਡੇ ਅੰਦਰ ਹੀ ਹੈ, ਡਿਵਾਈਨ ਹੈਰੀਟੇਜ, ਜਿਸ ਨੂੰ ਪ੍ਰਾਪਤ ਕਰਨ ਲਈ ਜਾਂ ਉਸਦਾ ਲਾਹਾ ਲੈਣ ਲਈ ਸਾਨੂੰ ਕੋਈ ਵਕੀਲ ਕਰਨ ਜਾਂ ਅਦਾਲਤਾਂ ਵਿੱਚ ਖੁਆਰ ਹੋਣ ਦੀ ਲੋੜ ਨਹੀਂ। ਇਹ ਆਤਮਿਕ ਵਿਰਾਸਤ, ਪਿਓ ਦਾਦੇ ਦਾ ਖਜ਼ਾਨਾ ਸਾਡੇ ਅੰਦਰ ਹੀ ਆਤਮਾ ਵਿੱਚ ਸਮਾਇਆ ਹੋਣ ਕਰਕੇ ਸਾਨੂੰ ਆਪਣੇ ਅੰਦਰ ਹੀ ਖੋਜ ਕਰਨ ਦੀ ਲੋੜ ਹੈ, ਜਿਸ ਵਾਸਤੇ ਸਾਨੂੰ ਅੰਦਰ ਹੀ ਬੋਰਿੰਗ ਕਰਨੀ ਪਵੇਗੀ ਜਾਂ ਅੰਤਰਮੁਖੀ ਹੋਣਾ ਪਵੇਗਾ। ਇਹ ਖਜ਼ਾਨਾ ਜਿਸ ਨੂੰ ਗੁਰਬਾਣੀ ਵਿੱਚ ਨਾਮ, ਸ਼ਬਦ, ਹਰੀਰਸ, ਪਿਰਮ ਪਿਆਲਾ ਆਦਿ ਕਿਹਾ ਗਿਆ ਹੈ, ਜਿਸ ਦਾ ਪਤਾ ਅਤੇ ਬਿਆਨ ਗੁਰਬਾਣੀ ਵਿੱਚ ਖੋਲ੍ਹ ਕੇ ਵਿਸਥਾਰ ਨਾਲ ਕੀਤਾ ਹੋਇਆ ਹੈ ਅਤੇ ਇਸ ਦੇ ਲੱਭਣ ਲਈ ਵੀ ਸੌਖੇ ਅਤੇ ਸਪੱਸ਼ਟ ਸਾਧਨ ਦੱਸੇ ਗਏ ਹਨ ਕਿ ਸਤਿਗੁਰੂ ਦੀ ਬਖਸ਼ਿਸ਼, ਸਾਧ ਸੰਗਤ ਅਤੇ ਨਾਮ ਅਭਿਆਸ ਕਮਾਈ। ਅਸਲ ਵਿੱਚ ਗੁਰੂ ਦੀ ਕਿਰਪਾ ਨਾਲ ਹੀ ਸਾਧ ਸੰਗਤ ਮਿਲਦੀ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ ਜਿਉਂ ਇਹ ਵਧਾਈ ਹੈ ਤਿਉਂ ਤਿਉਂ ਹਰਸੋਂ ਰੰਗ। ਸਾਧੂ ਸੰਗਤ ਜਾਂ ਸਾਧ ਸੰਗਤ ਦੀ ਪ੍ਰੇਰਣਾ ਅਤੇ ਜੀਵਨ ਛੋਹ ਨਾਲ ਨਾਮ ਅਭਿਆਸ ਕਮਾਈ ਸਹਿਜੇ ਹੀ ਹੁੰਦੀ ਹੈ। ਸਤ ਸੰਗਤ ਲੱਗ ਹਰ ਧਿਆਈ ਹੈ, ਹਰ ਹਰ ਚੱਲੈ ਤੇਰੇ ਨਾਲ। ਪ੍ਰਭ ਕਾ ਸਿਮਰਨ ਸਾਧਕ ਸੰਗ, ਮਨ ਤਨ ਪ੍ਰਭ ਅਰਾਧੀਐ ਮਿਲ ਸਾਧ ਸਮਾਗੈ। ਦਿਮਾਗੀ ਗਿਆਨ ਦੁਆਰਾ ਜਾਣਨਾ, ਸਮਝਣਾ ਅਤੇ ਇਸ ਦਿਮਾਗੀ ਰੋਸ਼ਨੀ ਦੀ ਪ੍ਰੇਰਣਾ ਨਾਲ ਉੱਦਮ ਕਰਨਾ ਤ੍ਰੈਗੁਣਾਂ ਵਿੱਚ ਹਉਮੈ ਦੇ ਆਧਾਰ 'ਤੇ ਹੈ। ਸਾਡੀ ਬੁੱਧੀ ਦੀ ਸ਼ਕਤੀ ਸੀਮਿਤ ਹੈ, ਇਸ ਲਈ ਸਾਡੀ ਸਮਝ ਅਧੂਰੀ ਅਤੇ ਸਾਡਾ ਉੱਦਮ ਵੀ ਗਲਤ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਬੇਅੰਤ ਜਗਿਆਸੂ ਆਤਮਕ ਖੋਜ ਵਿੱਚ ਲੱਗੇ ਹੋਏ ਹਨ, ਪਰ ਸਹੀ ਆਤਮਕ ਜੀਵਨ ਸੇਧ ਤੋਂ ਵਾਂਝੇ ਹੋਣ ਕਰਕੇ ਭੰਬਲ ਭੂਸਿਆਂ ਵਿੱਚ ਪੈ ਕੇ ਖੜਦੀ ਕਲਾ ਵਿੱਚ ਅਜਾ ਹੀ ਆਪਣਾ ਜੀਵਨ ਗੁਆ ਰਹੇ ਹਨ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਇੰਗਮ ਸਾਧੇ, ਪੰਜ ਜਣਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹਾਂ ਬੁੱਧ ਬਾਧੇ, ਪਿਆਰੇ ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਬਿਜਲੀ ਦੀ ਬਾਬਤ ਸਾਡੀ ਜਾਣਕਾਰੀ ਅਤੇ ਗਿਆਨ ਸਾਡੀ ਬੁੱਧੀ ਤਾਂ ਹੀ ਸੀਮਿਤ ਹੈ, ਪਰ ਇਸਦਾ ਤੱਤ ਗਿਆਨ ਬਿਜਲੀ ਦੇ ਕਰੰਟ ਨਾਲ ਛੋਹ ਕੇ ਹੀ ਹੋ ਸਕਦਾ ਹੈ। ਜਦ ਬਿਜਲੀ ਦਾ ਕਰੰਟ ਸਾਡੇ ਸਰੀਰ ਨਾਲ ਛੂੰਹਦਾ ਹੈ ਤਾਂ ਸਾਡੇ ਸਰੀਰ ਨੂੰ ਸ਼ੌਕ ਲੱਗਦਾ ਹੈ। ਇਸ ਝਟਕੇ ਦਾ ਨਿੱਜੀ ਤਜਰਬਾ ਹੀ ਬਿਜਲੀ ਦੇ ਅਸਲੀ ਤੱਤ ਗਿਆਨ ਦਾ ਬੁੱਝਣਾ, ਸੀਜਣਾ, ਚੀਨਣਾ ਜਾਂ ਪਹਿਚਾਨਣਾ ਹੈ। ਇਸੇ ਤਰ੍ਹਾਂ ਸ਼ਬਦ ਨਾਮ ਦੀ ਬਾਬਤ ਸਾਡਾ ਦਿਮਾਗੀ ਗਿਆਨ ਅਧੂਰਾ ਅਤੇ ਫੋਕਾ ਹੈ। ਖਾਂਡ ਖਾਂਡ ਕਹੇ ਜਿਹਵਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹੇ ਸੀਤ ਨਾ ਵਿਨਾਸ਼ ਹੈ, ਵੈਦ ਵੈਦ ਕਹੇ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹੇ ਕੋ ਦਰਬੇ ਨਾ ਬਿਲਾਸ ਹੈ, ਚੰਦਨ ਚੰਦਨ ਕਹਿਤ ਪ੍ਰਗਟੇ ਨਾ ਸੁਬਾਸ ਬਾਸ, ਚੰਦ ਚੰਦ ਕਹੇ ਉਜਾਰੋ ਨਾ ਪ੍ਰਗਾਸ ਹੈ, ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੈ, ਕਰਨੀ ਪ੍ਰਧਾਨ ਪਾਨ ਉਦਿਤ ਆਕਾਸ਼ ਹੈ। ਭਾਵੇਂ ਨਾਮ ਦੀ ਜੀਵਨ ਰੋਂ ਸਾਡੇ ਅੰਦਰ ਬਾਹਰ ਰੱਬ ਰਹੀ ਭਰਪੂਰ ਹੈ ਅਤੇ ਸਾਨੂੰ ਮਾਤ ਪਿਤਾ ਦੀ ਨਿਆਈ ਪਾਲਦੀ, ਪੋਸਦੀ ਅਤੇ ਪਿਆਰ ਕਰਦੀ ਹੈ, ਪਰ ਸਾਡੇ ਮੈਲੇ ਮਨ ਨੂੰ ਨਾਮ ਦੀ ਬਾਬਤ ਨਿਸ਼ਚਾ ਜਾਂ ਸ਼ਰਧਾ ਭਾਵਨੀ ਹੀ ਨਹੀਂ ਆਉਂਦੀ। ਨਾਮ ਸ਼ਬਦ ਹੁਕਮ ਦੀ ਬਾਬਤ ਸਾਡਾ ਪੜ੍ਹਿਆ ਪੜ੍ਹਾਇਆ ਸੁਣਿਆ ਸੁਣਾਇਆ ਉਪਰਾ ਜਾਂ ਗਿਆਨ ਸਾਡੀ ਬੁੱਧੀ ਦੀ ਤਾਂ ਹੀ ਸੀਮਤ ਹੈ ਜੋ ਛੇਤੀ ਹੀ ਉੱਡ ਪੁੱਟ ਜਾਂਦਾ ਹੈ। ਇਹਨਾਂ ਆਤਮ ਗੁਣਾਂ ਦਾ ਅਸਲੀ ਤੱਤ ਗਿਆਨ ਸਾਡੀ ਬੁੱਧੀ ਦੀ ਪਕੜ ਤੋਂ ਪਰੇ ਹੈ। ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਦੁਆਰਾ ਜਦ ਸਾਡੇ ਮਨ ਨੂੰ ਨਾਮ ਦੀ ਜੀਵਨ ਰੋਂ ਦੀ ਛੋਹ ਲੱਗਦੀ ਹੈ ਤਾਂ ਹੀ ਸਾਡੇ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਹੁੰਦਾ ਹੈ। ਗੁਰਸ਼ਬਦ ਦੀ ਗੋਬਿੰਦ ਗੱਜਿਆ ਹੋ ਕੇ ਨਾਨਕਾ ਪਾਤਸ਼ਾਹ ਦਿਸੇ ਜ਼ਾਹਿਰਾ ਹੋ ਜਾਂਦਾ ਹੈ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾਹ ਬੇਲੀ। ਇਸ ਅਲੌਕਿਕ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਦੇ ਨਿੱਜੀ ਆਤਮਿਕ ਤਜਰਬੇ ਨੂੰ ਬੁੱਝਣਾ, ਸੀਜਣਾ, ਚੀਨਣਾ ਅਤੇ ਪਹਿਚਾਨਣਾ ਕਿਹਾ ਗਿਆ ਹੈ। ਦਿਮਾਗੀ ਗਿਆਨ ਅਤੇ ਅੰਤਰਾਤਮੇ ਅਨੁਭਵੀ ਆਤਮਕ ਗਿਆਨ ਦਾ ਨਿਖੇੜਵਾਂ ਨਿਰਣਾ ਇਉਂ ਕਰਕੇ ਦਰਸਾਉਂਦੇ ਨੇ। ਬੁੱਧੀ ਦਾ ਗਿਆਨ ਪਹਿਲਾਂ, ਬੁੱਧੀ ਤ੍ਰੈਗੁਣਾਂ ਦਾ ਅੰਗ ਹੈ, ਇਸ ਦਾ ਗਿਆਨ ਵੀ ਅਧੂਰਾ ਅਤੇ ਗਲਤ ਹੋ ਸਕਦਾ ਹੈ। ਬੁੱਧੀ ਆਪਣਾ ਗਿਆਨ ਬਾਹਰੋਂ ਤ੍ਰੈਗੁਣਾਂ ਦੇ ਅਕਸ ਤੋਂ ਪ੍ਰਾਪਤ ਕਰਦੀ ਹੈ। ਬੁੱਧੀ ਦੀ ਸਮਰੱਥਾ ਸੀਮਿਤ ਹੈ। ਬੁੱਧੀ ਦਾ ਗਿਆਨ ਸਮੇਂ ਅਨੁਸਾਰ ਬਦਲਦਾ ਰਹਿੰਦਾ ਹੈ, ਇਸ ਲਈ ਇਹ ਸੱਚ ਨਹੀਂ ਹੈ। ਬੁੱਧੀ ਦਾ ਗਿਆਨ ਬਾਰਮੁਖੀ ਤ੍ਰੈਗੁਣਾਂ 'ਤੇ ਆਧਾਰ 'ਤੇ ਹੈ, ਜੋ ਕਿ ਮਾਦੀ ਹੋਣ ਕਰਕੇ ਖੁਸ਼ਕ ਅਤੇ ਰੁੱਖਾ ਸੁੱਕਾ ਹੈ। ਬੁੱਧੀ ਅਧਿਆਤਮਕ ਗਿਆਨ ਬਾਰਮੁਖੀ ਹੋਣ ਕਰਕੇ, ਬੁੱਧੀ ਦਾ ਅਧਿਆਤਮਕ ਗਿਆਨ ਵੀ ਬਾਰਮੁਖੀ ਹੋਣ ਕਰਕੇ ਓਪਰਾ, ਉਦਾਰਾ ਅਤੇ ਜੂਠਾ ਹੈ। ਇਹ ਸੁਣਿਆ ਸੁਣਾਇਆ, ਸਮਝਿਆ ਸਮਝਾਇਆ, ਫੋਕਟ ਦਿਮਾਗੀ ਕਲਪਨਾ ਹੈ। ਸੋ ਬੁੱਧੀ ਦਾ ਗਿਆਨ ਸਾਡੀਆਂ ਬਾਹਰਲੀਆਂ ਇੰਦਰੀਆਂ ਅਤੇ ਅੰਤਕਰਨ ਦਾ ਅਕਸ ਹੈ। ਇਸ ਲਈ ਇੱਕੋ ਵਿਸ਼ੇ 'ਤੇ ਹਰ ਇੱਕ ਦੀ ਭਿੰਨ ਭਿੰਨ ਰਾਏ ਹੋ ਸਕਦੀ ਹੈ ਬੁੱਧੀ ਦੇ ਆਧਾਰ 'ਤੇ, ਜਿਸ ਕਾਰਨ ਅਕਸਰ ਵਾਦ ਵਿਵਾਦ ਅਤੇ ਝਗੜਿਆਂ ਦਾ ਇਹ ਕਾਰਨ ਵੀ ਬਣਦੀ ਹੈ। ਬੁੱਧੀ ਦਾ ਗਿਆਨ ਮਨੁੱਖੀ ਹੋਮੇ ਦੇ ਅਧੀਨ ਉਸਦੀ ਆਪਣੀ ਮਿਹਨਤ ਅਤੇ ਘਾਲਣਾ ਦਾ ਫਲ ਹੈ। ਦਿਮਾਗੀ ਗਿਆਨ ਸਿਰਫ ਇਸੇ ਜ਼ਿੰਦਗੀ 'ਚ ਕੰਮ ਆਉਂਦਾ ਹੈ। ਦਿਮਾਗੀ ਗਿਆਨੀ ਹੋਮੇ ਵਿੱਚ ਆਪਣੀ ਵਿਦਵਤਾ ਦੀ ਪੰਡ ਚੁੱਕੀ ਰੱਖਦਾ ਹੈ। ਜੌਲੋ ਪੋਟ ਉਠਾਈ ਫਿਰਿਓ, ਤੌਲੋ ਡਾਨ ਭਰੇ। ਦਿਮਾਗੀ ਗਿਆਨ ਤ੍ਰੈਗੁਣੀ ਮਾਇਆ ਦੀ ਖੋਜ ਅਤੇ ਸੰਗਤ ਕਰਦਾ ਹੋਇਆ ਮੋਹ ਮਾਇਆ ਵਿੱਚ ਗਲਤਾਨ ਰਹਿੰਦਾ ਹੈ ਅਤੇ ਦੂਜੇ ਪਾਓ ਅੰਦਰ ਢਹਿੰਦੀਆਂ ਕਲਾਂ ਵਿੱਚ ਵਿਚਰਦਾ ਹੈ। ਦਿਮਾਗੀ ਗਿਆਨ ਸਾਨੂੰ ਤ੍ਰੈਗੁਣਾਂ ਦੀ ਟੀਸੀ ਤਾਂ ਪਹੁੰਚਾ ਸਕਦਾ ਹੈ, ਪਰ ਉਦੋਂ ਅਗਾਂਹ ਆਤਮਕ ਵਿਹੜੇ ਵਿੱਚ ਦਾਖਲ ਕਰਨ ਦੀ ਉਸਦੀ ਸਮਰੱਥਾ ਨਹੀਂ ਹੈ। ਦਿਮਾਗੀ ਗਿਆਨ ਹਾਸਲ ਕਰਨ ਲਈ ਅਤਿਅੰਤ ਘਾਲਣ ਅਤੇ ਖਰਚ ਦੀ ਲੋੜ ਹੈ। ਦਿਮਾਗੀ ਗਿਆਨ ਕੁਦਰਤ ਦੇ ਗੁੱਝੇ ਭੇਦਾਂ ਦੀ ਕੁੰਜੀ ਹੈ। ਦਿਮਾਗੀ ਗਿਆਨੀ ਕੁਦਰਤੀ ਭੇਦਾਂ ਦੀ ਖੋਜ ਕਰਕੇ ਹੈਰਾਨ ਹੁੰਦੇ ਹਨ ਅਤੇ ਆਕੜੇ ਫਿਰਦੇ ਹਨ। ਦਿਮਾਗੀ ਗਿਆਨ ਤ੍ਰੈਗੁਣੀ ਦੂਜੇ ਭਾਓ ਦੀ ਰੰਗਤ ਨਾਲ ਜੀਵਾਂ ਦੀ ਖੁਦਗਰਜ਼ੀ, ਦੁਆਇਤ, ਤ੍ਰਿਸ਼ਨਾ, ਨਫ਼ਰਤ, ਲੜਾਈਆਂ, ਝਗੜੇ ਅਤੇ ਜ਼ੁਲਮ ਦਾ ਕਾਰਨ ਬਣਿਆ ਹੈ, ਜਿਵੇਂ ਕਿ ਪਿਛਲੀਆਂ ਭਿਆਨਕ ਲੜਾਈਆਂ। ਦਿਮਾਗੀ ਗਿਆਨ ਦੇ ਬੇਅੰਤ ਵਿਕਾਸ ਹੋ ਜਾਣ ਦੇ ਬਾਵਜੂਦ ਦੁਨੀਆਂ ਵਿੱਚ ਈਰਖਾ, ਦੁਆਇਤ, ਨਫ਼ਰਤ, ਤ੍ਰਿਸ਼ਨਾ, ਲੜਾਈਆਂ, ਜ਼ੁਲਮ, ਅਸ਼ਾਂਤੀ ਦਾ ਕਾਰਨ ਬਣਿਆ ਹੈ। ਦਿਮਾਗੀ ਗਿਆਨ ਦੂਜੇ ਭਾਵ ਵਿੱਚ ਵਿਚਰਦਾ ਹੈ, ਇਸ ਲਈ ਜਿੱਥੇ ਇਸ ਨੇ ਸਾਨੂੰ ਬੇਅੰਤ ਸੁੱਖ ਆਰਾਮ ਪਹੁੰਚਾਇਆ, ਉੱਥੇ ਉਦੋਂ ਜ਼ਿਆਦਾ ਦੁੱਖ ਅਤੇ ਕਲੇਸ਼ ਅਸ਼ਾਂਤੀ ਦਾ ਕਾਰਨ ਵੀ ਬਣਿਆ ਹੈ। ਦਿਮਾਗੀ ਗਿਆਨੀ ਉਕਤੀਆਂ, ਜੁਗਤੀਆਂ ਜਾਂ ਫਿਲੋਸਫੀ ਦੇ ਜੰਗਲ ਵਿੱਚ ਆਪ ਵੀ ਫਸ ਜਾਂਦੇ ਹਨ ਅਤੇ ਹੋਰਨਾਂ ਨੂੰ ਵੀ ਫਸਾਈ ਰੱਖਦੇ ਹਨ, ਅਤੇ ਨਾਨਕ ਲੇਖਾ ਇੱਕ ਗੱਲ ਤੋਂ ਦੁਰਾਡੇ ਰਹਿੰਦੇ ਹਨ। ਦਿਮਾਗੀ ਅਧਿਆਤਮਿਕ ਗਿਆਨ ਨਾਲ ਸਾਡੀ ਹਉਮੈ ਨੂੰ ਪੱਠੇ ਪੈਂਦੇ ਹਨ ਅਤੇ ਅਸੀਂ ਭਲੇ ਭਲੇਰੇ ਬਣ ਜਾਂਦੇ ਹਾਂ। ਸਾਡੇ ਮਨ ਨੂੰ ਸਿਆਣਪ ਅਤੇ ਵਿਦਵਤਾ ਦੀ ਪਾਣ ਚੜ੍ਹ ਜਾਂਦੀ ਹੈ, ਜਿਸ ਕਾਰਨ ਸਾਡੇ ਮਨ ਉੱਚੀ ਸੁੱਚੀ ਇਲਾਹੀ ਭਾਵਨਾ ਅਤੇ ਅਨੁਭਵੀ ਲਿਸ਼ਕਾਂ ਤੋਂ ਵਾਂਝੇ ਰਹਿ ਜਾਂਦੇ ਹਨ। ਸੋ ਅਨੁਭਵੀ ਗਿਆਨ ਕੀ ਹੈ ਉਹ ਦੇਖਦੇ। ਅਨੁਭਵੀ ਇਲਾਹੀ ਪ੍ਰਕਾਸ਼ ਦੀ ਲਿਸ਼ਕ ਹੈ, ਅਨੁਭਵ ਇਲਾਹੀ ਪ੍ਰਕਾਸ਼ ਦੀ ਲਿਸ਼ਕ ਹੈ, ਜੋ ਅਪੁੱਲ ਹੈ ਅਤੇ ਪੂਰਨ ਹੈ। ਅਨੁਭਵ ਅੰਦਰਲੇ ਆਤਮਾ ਤੋਂ ਉਪਜਦਾ ਹੈ ਅਤੇ ਨਿਰਮਲ ਅਤੇ ਸੰਪੂਰਨ ਵੀ ਹੈ। ਅਨੁਭਵ ਦਾ ਸੋਮਾ ਇਲਾਹੀ ਮੰਡਲ ਹੋਣ ਕਰਕੇ ਇਸ ਦੀ ਸਮਰੱਥਾ ਬੇਅੰਤ ਹੈ। ਅਨੁਭਵ ਇਲਾਹੀ ਪ੍ਰਕਾਸ਼ ਦੀ ਲਿਸ਼ਕ ਹੈ, ਇਸ ਲਈ ਸਦਾ ਅਟਲ ਹੈ, ਸੱਚ ਹੈ। ਅਨੁਭਵੀ ਗਿਆਨ ਦਾ ਸੋਮਾ ਇਲਾਹੀ ਪ੍ਰਕਾਸ਼ ਹੈ, ਇਸ ਲਈ ਇਹਨਾਂ ਇਲਾਹੀ ਲਿਸ਼ਕਾਂ ਵਿੱਚ ਸਾਰੇ ਗੁਣ, ਰੰਗ, ਰਸ, ਚਾਓ, ਪ੍ਰੇਮ ਭਰਪੂਰ ਹਨ। ਅਨੁਭਵੀ ਅਧਿਆਤਮਿਕ ਗਿਆਨ ਆਪਣੇ ਇਲਾਹੀ ਕੇਂਦਰ ਤੋਂ ਆਉਣ ਕਰਕੇ ਅਸਲੀ, ਨਿੱਜੀ ਅਤੇ ਸੱਚਾ ਸੁੱਚਾ ਅਤੇ ਨਿੱਜੀ ਤਜਰਬੇ 'ਤੇ ਅਧਾਰਿਤ ਹੈ। ਅਨੁਭਵੀ ਗਿਆਨ ਇੱਕੋ ਸੋਮੇ ਆਤਮ ਪ੍ਰਕਾਸ਼ ਦੀ ਲਿਸ਼ਕ ਹੋਣ ਕਰਕੇ ਸਾਰੀਆਂ ਰੂਹਾਂ ਦੇ ਅਨੁਭਵ ਦਾ ਨਿੱਜੀ ਤਜਰਬਾ ਇੱਕੋ ਹੁੰਦਾ ਹੈ ਅਤੇ ਕਿਸੇ ਵਾਦ ਵਿਵਾਦ ਲਈ ਗੁੰਜਾਇਸ਼ ਹੀ ਨਹੀਂ ਹੁੰਦੀ। ਅਨੁਭਵੀ ਗਿਆਨ ਸਤਿਗੁਰੂ ਦੀ ਇਲਾਹੀ ਦਾਤ ਹੈ, ਜਿਸ ਦੀ ਸੰਤਨ ਹੱਥ ਰਾਖੀ ਕੁੰਜੀ ਹੈ। ਆਤਮਿਕ ਗਿਆਨ ਇੱਥੇ ਉੱਥੇ ਸਹਾਇਕ ਹੋ ਕੇ ਲੋਕ ਸੁਖੀ ਪਰਲੋਕ ਸਹਿਲੇ ਕਰਦਾ ਹੈ। ਅਨੁਭਵੀ ਗਿਆਨ ਦੇ ਪ੍ਰਕਾਸ਼ ਵਿੱਚ ਵਿਦਵਤਾ ਦੀ ਕੂੜੀ ਹਉਮੈ ਸੜ ਜਾਂਦੀ ਹੈ ਅਤੇ ਆਤਮਿਕ ਪ੍ਰਕਾਸ਼ ਦਾ ਉਹ ਰੰਗ ਰਸ ਮਾਣਦਾ ਹੈ। ਅਨੁਭਵੀ ਇਲਾਹੀ ਗੁਣ ਪ੍ਰੀਤ, ਪ੍ਰੇਮ, ਰਸ, ਚਾਓ ਦੇ ਵਲਵਲੇ ਮਾਣਦਾ ਹੋਇਆ ਚੜ੍ਹਦੀਆਂ ਕਲਾਂ ਵਿੱਚ ਵਿਚਰਦਾ ਹੈ। ਆਤਮਿਕ ਗਿਆਨ ਤ੍ਰੈਗੁਣਾਂ ਦੇ ਮਾਇਕੀ ਦਾਇਰੇ 'ਚੋਂ ਕੱਢ ਕੇ ਇਲਾਹੀ ਪ੍ਰਕਾਸ਼ ਰੂਪ ਵਿੱਚ ਦਾਖਲ ਕਰਦਾ ਹੈ। ਅਨੁਭਵੀ ਗਿਆਨ ਅਮੋਲਕ ਇਲਾਹੀ ਦਾਤ ਹੈ, ਜਿਸ ਲਈ ਸਤਿਗੁਰੂ ਨੂੰ ਆਪਾ ਭੇਟ ਕਰਨਾ ਪੈਂਦਾ ਹੈ ਅਤੇ ਜੋ ਗੁਰਮੁਖ ਪਿਆਰਿਆਂ, ਸੰਤਾਂ, ਮਹਾਂਪੁਰਖਾਂ ਦੀ ਸੰਗਤ ਵਿੱਚ ਸਹਿਜੇ ਹੀ ਪ੍ਰਾਪਤ ਹੋ ਜਾਂਦਾ ਹੈ ਅਨੁਭਵੀ ਗਿਆਨ। ਅਨੁਭਵੀ ਗਿਆਨ ਇਲਾਹੀ ਦੇਸ਼ ਦੇ ਭੇਦਾਂ ਦੀ ਕੁੰਜੀ ਹੈ। ਅਨੁਭਵੀ ਗਿਆਨ ਦੁਆਰਾ ਜੀਵ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਦਾਨਾ ਅਨੁਸਾਰ ਕਿਸੇ ਵੀ ਸਮਾਧੀ ਨਸ਼ੇ ਵਿੱਚ ਵਾਹ ਵਾਹ ਕਹਿ ਉੱਠਦਾ ਹੈ ਅਤੇ ਇਲਾਹੀ ਮੰਡਲਾਂ ਦੇ ਸੋਹਣੇ ਪ੍ਰਕਾਸ਼ ਵਿੱਚ ਉਡਾਰੀਆਂ ਲਾਉਂਦਾ ਹੈ। ਸੋ ਅਨੁਭਵੀ ਗਿਆਨ ਜੀਵਾਂ ਨੂੰ ਆਪਣੇ ਕੇਂਦਰ ਰੱਬ ਦੀ ਸੋਝੀ ਦਿੰਦਾ ਹੈ ਅਤੇ ਮੈਤਰੀ ਭਾਵ, ਪ੍ਰੀਤ, ਪ੍ਰੇਮ, ਸੇਵਾ ਅਤੇ ਕੁਰਬਾਨੀ ਵੱਲ ਪ੍ਰੇਰਦਾ ਹੈ। ਅਨੁਭਵੀ ਗਿਆਨ ਦਾ ਜਿੱਥੇ ਵੀ ਪ੍ਰਕਾਸ਼ ਹੋਇਆ ਉੱਥੇ ਅਸੂਰੀ ਔਗੁਣਾਂ ਦੀ ਬਜਾਏ ਦੈਵੀ ਗੁਣਾਂ ਦਾ ਪ੍ਰਵੇਸ਼ ਹੈ ਅਤੇ ਸ਼ਾਂਤੀ ਵਰਤਦੀ ਹੈ, ਜਿਵੇਂ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖਾਂ ਦੀ ਸੰਗਤ ਜਾਂ ਸਾਧ ਸੰਗਤ ਦੇ ਵਿੱਚ। ਅਨੁਭਵੀ ਗਿਆਨ ਦਾ ਸੋਮਾ ਇੱਕ ਪਰਮਾਤਮਾ ਹੋਣ ਕਰਕੇ ਸਾਨੂੰ ਉਸ ਏਕੇ ਦੇ ਸੋਹਣੇ ਪ੍ਰਕਾਸ਼ ਮੰਡਲ ਦੀ ਸੋਝੀ ਦਿੰਦਾ ਹੈ, ਜਿਸ ਵਿੱਚ ਪ੍ਰੀਤ, ਪ੍ਰੇਮ, ਰਸ, ਰੰਗ, ਚਾਓ ਰਵ ਰਿਹਾ ਹੈ ਅਤੇ ਤ੍ਰੈਗੁਣਾਂ ਦੇ ਦੂਜੇ ਭਾਵ ਦੀ ਉੱਥੇ ਅਣਹੋਂਦ ਹੈ। ਅਨੁਭਵੀ ਗਿਆਨ ਲਈ ਕਿਸੇ ਦਿਮਾਗੀ ਉਕਤੀ, ਜੁਗਤੀ ਜਾਂ ਫਿਲੋਸਫੀ ਦੀ ਲੋੜ ਨਹੀਂ, ਇਹ ਤਾਂ ਭੋਲੇ ਪਾਏ ਸ਼ਰਧਾ ਭਾਵਨੀ ਦੀ ਖੇਲ ਹੈ। ਅਨੁਭਵੀ ਗਿਆਨ ਲਈ ਨਿਰਮਲ ਮਨ ਦੀ ਲੋੜ ਹੈ, ਜਿਸ ਤੋਂ ਪਹਿਲਾਂ ਕਿਸੇ ਹੋਰ ਦਿਮਾਗੀ ਗਿਆਨ ਦੀ ਜਿਸ ਨੂੰ ਕਿਸੇ ਹੋਰ ਦਿਮਾਗੀ ਗਿਆਨ ਦੀ ਪਾਣ ਨਾ ਚੜ੍ਹੀ ਹੋਵੇ। ਸੋ ਐਸਾ ਨਿਰਮਲ ਮਨ ਜਿਹਨੂੰ ਹੋਰ ਦਿਮਾਗੀ ਗਿਆਨ ਦੀ ਪਾਣ ਨਾ ਚੜ੍ਹੀ ਹੋਵੇ, ਅਨੁਭਵੀ ਗਿਆਨ ਵਾਸਤੇ ਲੋੜੀਂਦਾ ਹੈ। ਹੋਸ਼ਾਂ ਨੂੰ ਤਿਆਗ ਕੇ ਮਸਤੀ ਦਾ ਰਾਹ ਫੜਨਾ ਹੈ। ਅਕਲ, ਚਤੁਰਾਈ, ਉਕਤੀਆਂ, ਜੁਗਤੀਆਂ ਅਤੇ ਖਿਆਲੀ ਕਲਪਨਾ ਦੀਆਂ ਉਡਾਰੀਆਂ ਨਾਲ ਇਲਾਹੀ ਸੂਖਮ ਤੱਤ ਦਾ ਅਨੁਭਵੀ ਪ੍ਰਕਾਸ਼ ਨਹੀਂ ਹੋ ਸਕਦਾ। ਅਨੁਭਵੀ ਪ੍ਰਕਾਸ਼ ਵਿੱਚ ਸਾਰੇ ਕੰਮ ਸਹਿਜੇ ਹੀ ਸੌਰਦੇ ਹਨ ਅਤੇ ਮਨੁੱਖ ਆਨੰਦ, ਸਹਿਜ ਅਤੇ ਖੇੜੇ ਦੀ ਅਵਸਥਾ ਵਿੱਚ ਪਹੁੰਚਦਾ ਹੈ। ਸੱਚ ਤਾਂ ਇਹ ਹੈ ਕਿ ਸਾਡਾ ਰੱਬ ਸਾਡੇ ਅੰਦਰ ਗੁਪਤ ਅਤੇ ਓਤਪੋਤ ਲਿਪਟਿਆ ਹੋਇਆ ਹੈ। ਸਾਡਾ ਮਨ ਸਾਡੀ ਆਤਮਾ ਦਾ ਕੇਵਲ ਅਕਸ ਹੈ, ਪਰ ਇਸ ਮਨ 'ਤੇ ਹਉਮੈ ਦਾ ਪਰਦਾ ਹੋਣ ਕਾਰਨ ਸਾਨੂੰ ਆਪਣੇ ਆਪੇ ਦੀ ਸੋਝੀ ਨਹੀਂ ਹੁੰਦੀ। ਹਉਮੈ ਬੂਝੇ ਤਾਂ ਦਰ ਸੂਝੈ, ਕਹੋ ਨਾਨਕ ਹਉਮੈ ਪੀਤ ਗੁਰ ਖੋਈ ਤੋ ਦਯਾਰ ਬੀਠਲੋ ਪਾਇਓ। ਮਤਲਬ ਇਹ ਹੈ ਕਿ ਤ੍ਰੈਗੁਣਾਂ ਦੇ ਭਰਮ ਵਿੱਚ ਹਉਮੈ ਦੇ ਨਸ਼ੇ ਨਾਲ ਸਾਨੂੰ ਡੂੰਘੀ ਘੂਕੀ ਚੜ੍ਹੀ ਹੋਈ ਹੈ ਅਤੇ ਅਸੀਂ ਆਪਣੇ ਅਸਲੇ ਆਪੇ ਨੂੰ ਬੁੱਝ ਨਹੀਂ ਸਕਦੇ। ਤ੍ਰੈਗੁਣਾਂ ਦੀ ਮਾਇਕੀ ਘੂਕੀ ਤੋਂ ਜਾਗਣ ਲਈ ਸਤਸੰਗ ਦੀ ਸਹਾਇਤਾ ਅਤੇ ਅਗਵਾਈ ਦੀ ਲੋੜ ਹੈ। ਨਾਮ ਸਿਮਰਨ ਦਾ ਅਭਿਆਸ ਕਰਨ ਨਾਲ ਹੀ ਅਸੀਂ ਇਸ ਮਾਇਕੀ ਨੀਂਦਰ ਤੋਂ ਜਾਗ ਕੇ ਆਪਣੇ ਪਰਮੇਸ਼ੁਰ ਨਾਲ ਜੁੜ ਸਕਦੇ ਹਾਂ। ਹੋਰ ਸਪੱਸ਼ਟ ਕਰਨ ਲਈ ਇਉਂ ਕਿਹਾ ਜਾ ਸਕਦਾ ਹੈ ਕਿ ਹਉਮੈ ਦੇ ਨਸ਼ੇ ਵਿੱਚ ਅਸੀਂ ਆਪਣੇ ਅਸਲੇ ਰੱਬ ਨੂੰ ਭੁੱਲ ਚੁੱਕੇ ਹਾਂ। ਜੇ ਅਸੀਂ ਇਸ ਭੁੱਲ ਨੂੰ ਯਾਦ ਵਿੱਚ ਬਦਲ ਦੇਈਏ ਤਾਂ ਸਾਨੂੰ ਇਲਾਹੀ ਦੁਨੀਆ ਦੀ ਸੂਝ ਬੂਝ ਹੋ ਸਕਦੀ ਹੈ। ਇਹ ਜੀਵ ਰਾਮ ਦੀ ਅੰਸ਼ ਹੈ। ਕਹੋ ਕਬੀਰ, ਇਹ ਰਾਮ ਕੀ ਅੰਸ਼। ਅਨੇਕਾਂ ਜਨਮਾਂ ਤੋਂ ਹਉਮੈ ਦੇ ਭਰਮ ਕਾਰਨ ਜੀਵ ਆਪਣੇ ਆਪ ਤੋਂ ਭੁੱਲਿਆ ਹੋਇਆ ਹੈ। ਮਨੁੱਖਾ ਜਨਮ ਵਿੱਚ ਹੀ ਜੀਵ ਨੂੰ ਆਪਣੇ ਆਪੇ ਨੂੰ ਬੁੱਝਣ ਸੀਝਣ ਦਾ ਮੌਕਾ ਮਿਲਿਆ ਹੈ। ਪਰ ਮਨੁੱਖ ਦੀ ਕਿੰਨੀ ਅਫਸੋਸਨਾਕ ਅਧੋਗਤੀ ਹੈ ਕਿ ਦਿਮਾਗੀ ਗਿਆਨ ਦੇ ਬੇਅੰਤ ਵਿਕਾਸ ਦੇ ਹੁੰਦਿਆਂ ਹੋਇਆਂ ਵੀ ਇਹ ਆਪਣੇ ਆਪੇ ਬੇਗਮਪੁਰਾ ਪਿਓ ਦਾਦੇ ਦਾ ਖਜ਼ਾਨਾ ਨੂੰ ਬੁੱਝ ਸੀਝ ਚੀਨ ਪਹਿਚਾਣ ਨਹੀਂ ਸਕਿਆ ਅਤੇ ਸਾਰਾ ਜੀਵਨ ਪਸ਼ੂ ਦੀ ਨਿਆਈ ਖਾਣ ਪੀਣ ਕੰਮ ਕਰਨ ਵਿੱਚ ਅਤੇ ਸੌਣ ਵਿੱਚ ਗੁਆ ਲੈਂਦਾ ਹੈ ਅਤੇ ਸਦਾ ਦੁੱਖ ਕਲੇਸ਼ ਅਤੇ ਫਿਕਰ ਚਿੰਤਾ ਦਾ ਸ਼ਿਕਾਰ ਹੋਇਆ ਰਹਿੰਦਾ ਹੈ ਅਤੇ ਆਤਮਿਕ ਸੁੱਖ ਪ੍ਰੀਤ ਪ੍ਰੇਮ ਰਸ ਚਾਓ ਵਾਲੇ ਜੀਵਨ ਤੋਂ ਵਾਂਝਾ ਰਹਿੰਦਾ ਹੈ। ਬਿਨ ਬੂਝੇ ਪਸ਼ੂ ਕੀ ਨਿਆਈ ਭਰਮ ਮੋਹ ਵਿਆਪਿਓ ਮਾਇਆ। ਸਾਡਾ ਗਿਆਨ ਤਿੰਨ ਕਿਸਮਾਂ 'ਚ ਵੰਡਿਆ ਜਾ ਸਕਦਾ ਹੈ। ਇੱਕ ਮਾਦੀ ਮਟੀਰੀਅਲਿਸਟਿਕ, ਦੂਜਾ ਧਾਰਮਿਕ ਗਿਆਨ, ਤੀਜਾ ਅਨੁਭਵੀ ਗਿਆਨ। ਸਾਰੀ ਦੁਨੀਆ ਮਾਦੀ ਗਿਆਨ ਵਿੱਚ ਗਲਤਾਨ ਹੈ ਅਤੇ ਧਾਰਮਿਕ ਗਿਆਨ ਤੋਂ ਅਵੇਸਲੀ ਹੈ। ਧਾਰਮਿਕ ਗਿਆਨ ਵੱਲ ਕਿਸੇ ਕਿਸੇ ਦੀ ਰੁਚੀ ਹੁੰਦੀ ਹੈ ਪਰ ਉਹ ਵੀ ਅਨੁਭਵੀ ਆਤਮਿਕ ਗਿਆਨ ਤੋਂ ਕੋਰੇ ਹੁੰਦੇ ਹਨ। ਇਸ ਤਰ੍ਹਾਂ ਅਸੀਂ ਸਾਰੇ ਹੀ ਮਾਦੀ ਅਤੇ ਧਾਰਮਿਕ ਗਿਆਨ ਵਿੱਚ ਇੰਨੇ ਰੁੱਝੇ ਹੋਏ ਹਾਂ ਕਿ ਸਾਨੂੰ ਅਨੁਭਵੀ ਆਤਮਿਕ ਗਿਆਨ ਦੀ ਲੋੜ ਹੀ ਨਹੀਂ ਜਾਪਦੀ। ਉਦੋਂ ਤਾਂ ਕੀ ਕਰਨਾ ਸੀ। ਹਾਲਾਂਕਿ ਸਾਰੀ ਗੁਰਬਾਣੀ ਦਾ ਇਸ ਅਨੁਭਵੀ ਆਤਮਿਕ ਗਿਆਨ ਵੱਲ ਇਸ਼ਾਰਾ ਹੈ, ਪ੍ਰੇਰਣਾ ਹੈ। ਇਸ ਤਰ੍ਹਾਂ ਅਸੀਂ ਬਦਾਮ ਦੇ ਛਿੱਲੜ ਅਤੇ ਗਿਰੀਆਂ ਵਿੱਚ ਹੀ ਫਸੇ ਪਏ ਹਾਂ ਅਤੇ ਤੱਤ ਰੂਪ ਬਦਾਮ ਰੋਗਨ ਤੋਂ ਬੇਖਬਰ ਹਾਂ। ਮਾਦੀ ਅਤੇ ਧਾਰਮਿਕ ਗਿਆਨ ਹਉਮੈ ਦੀ ਰੰਗਣ ਵਿੱਚ ਤ੍ਰੈਗੁਣਾਂ ਦੇ ਦਾਇਰੇ ਅੰਦਰ ਪ੍ਰਵਿਰਤ ਹੈ। ਇਸ ਤੋਂ ਇਹਨਾਂ ਦੇ ਅਕਸ ਵਿੱਚ ਸਾਡਾ ਜੀਵਨ ਇੱਕ ਪੱਖੀ ਅਤੇ ਅਪੂਰਨ ਹੋਣ ਕਰਕੇ ਦੁੱਖ ਕਲੇਸ਼ ਈਰਖਾ ਦੁਆਇਤ ਰੋਗ ਚਿੰਤਾ ਵਿੱਚ ਗਲਤਾਨ ਹੋ ਕੇ ਦੁਖੀ ਹੋ ਰਿਹਾ ਹੈ। ਦੈਵੀ ਆਤਮਕ ਗੁਣਾਂ ਪ੍ਰੀਤ ਪ੍ਰੇਮ ਰਸ ਸੁੱਖ ਸ਼ਾਂਤੀ ਤੋਂ ਵਾਂਝਾ ਰਹਿੰਦਾ ਹੈ। ਇਸ ਲਈ ਸਾਡੇ ਜੀਵਨ ਨੂੰ ਪੂਰਨ ਅਤੇ ਸੁਖੀ ਬਣਾਉਣ ਲਈ ਮਾਦੀ ਅਤੇ ਧਾਰਮਿਕ ਗਿਆਨ ਤੋਂ ਇਲਾਵਾ ਅਨੁਭਵੀ ਆਤਮਕ ਗਿਆਨ ਦੀ ਵੀ ਲੋੜ ਹੈ। ਨਹੀਂ ਤਾਂ ਦੁਨੀਆ ਦੀ ਵਰਤਮਾਨ ਦੁਖਦਾਈ ਮਾਨਸਿਕ ਭਾਈਚਾਰਕ ਅਤੇ ਆਤਮਕ ਹਾਲਤ ਦਾ ਸੁਧਾਰ ਨਹੀਂ ਹੋ ਸਕਦਾ। ਸਾਡਾ ਵਰਤਮਾਨ ਵਿੱਦਿਅਕ ਅਤੇ ਭਾਈਚਾਰਕ ਢਾਂਚਾ ਸਿਰਫ ਮਾਦੀ ਗਿਆਨ 'ਤੇ ਨਿਰਭਰ ਹੈ ਅਤੇ ਆਉਣ ਵਾਲੀ ਪਨੀਰੀ ਨੂੰ ਮਾਦੀ ਗਿਆਨ ਦੀ ਪੱਕੀ ਪਾਣ ਚੜ੍ਹ ਰਹੀ ਹੈ। ਇਹੋ ਕਾਰਨ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਧਰਮ ਵੱਲੋਂ ਅਵੇਸਲੀ ਜਾਣ ਜਾਣ ਹੀ ਨਹੀਂ ਬਲਕਿ ਇਸ ਨੂੰ ਘਿਰਨਾ ਕਰਨ ਲੱਗ ਪਈ ਹੈ ਅਤੇ ਆਪਣੇ ਆਪ ਨੂੰ ਸੋਸ਼ਲਿਸਟ ਅਤੇ ਕਮਿਊਨਿਸਟ ਅਖਵਾਉਣ ਵਿੱਚ ਫਖਰ ਸਮਝਦੀ ਹੈ ਅਤੇ ਨਾਸਤਕ ਬਣ ਰਹੀ ਹੈ। ਗੁਰਬਾਣੀ ਵਿੱਚ ਇਸ ਮਾਦੀ ਪੜ੍ਹਾਈ ਦੀ ਬਾਬਤ ਇਉਂ ਜ਼ਿਕਰ ਆਉਂਦਾ ਹੈ, ਪੜ੍ਹੀਏ ਮੈਲਣਾ ਉਤਰੈ ਪੁੱਛੋ ਗਿਆਨੀਆਂ ਜਾਏ, ਪੜ੍ਹੀਏ ਗੁਣੀਏ ਕਿਆ ਕਥੀਏ ਜਾਂ ਮੁੰਡੋਂ ਕੁੱਥਾ ਜਾਏ। ਸੋ ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਹਉਮੈ ਵਿੱਚ ਸਭ ਪੜ੍ਹ ਥੱਕੇ ਦੂਜੇ ਪਾਏ ਖੁਆਰ, ਪੜ੍ਹੇ ਮਨਮੁੱਖ ਪਰ ਬਿਧ ਨਹੀਂ ਜਾਣਾ, ਨਾਮ ਨਾ ਬੂਝੇ ਭਰਮ ਭੁਲਾਣਾ। ਸੋ ਪੜ੍ਹਿਆ ਸੋ ਪੰਡਿਤ ਬੀਨਾ ਜਿਨੀ ਕਮਾਉਣਾ ਨਾਉ। ਦੂਜੇ ਪਾਸੇ ਧਾਰਮਿਕ ਪੱਖ ਵਿੱਚ ਇਤਨੀ ਗਿਲਾਨੀ ਅਤੇ ਪਖੰਡਾ ਵੜਿਆ ਹੈ ਕਿ ਜਨਤਾ ਨੂੰ ਧਰਮ ਵੱਲ ਪ੍ਰੇਰਨਾ ਦੇਣ ਦੀ ਬਜਾਏ ਨਫ਼ਰਤ ਅਤੇ ਨਾਸਤਿਕਤਾ ਦਾ ਕਾਰਨ ਬਣ ਰਿਹਾ ਹੈ ਧਰਮ ਹੀ। ਜਿਨ੍ਹਾਂ ਕਰਮਕਾਂਡਾਂ ਅਤੇ ਪਖੰਡਾਂ ਦੇ ਭਰਮ ਭੁਲੇਖਿਆਂ ਵਿੱਚੋਂ ਸਾਨੂੰ ਗੁਰੂ ਸਾਹਿਬਾਨ ਨੇ ਕੱਢਿਆ ਸੀ, ਅਸੀਂ ਉਹਨਾਂ ਹੀ ਭਰਮ ਭੁਲੇਖਿਆਂ ਵਿੱਚ ਡਿੱਗ ਹੀ ਨਹੀਂ ਪਏ ਬਲਕਿ ਗਲਤਾਨ ਹੋ ਗਏ। ਇਸ ਲੇਖ ਦਾ ਮਤਲਬ ਇਹ ਨਹੀਂ ਕਿ ਅਸੀਂ ਮਾਦੀ ਅਤੇ ਧਾਰਮਿਕ ਗਿਆਨ ਧਾਰਮਿਕ ਵਿੱਦਿਆ ਨਹੀਂ ਪੜ੍ਹਨੀ। ਅਸੀਂ ਦੁਨੀਆ ਵਿੱਚ ਹੁਕਮ ਅਨੁਸਾਰ ਵਿਚਰਨਾ ਹੈ, ਜਿਸ ਲਈ ਸਾਨੂੰ ਲੋੜ ਅਨੁਸਾਰ ਇਸ ਦੁਨੀਆ ਦੀ ਜਾਣਕਾਰੀ ਵੀ ਲੋੜੀਂਦੀ ਹੈ। ਪਰਮਾਰਥਕ ਜੀਵਨ ਲਈ ਧਾਰਮਿਕ ਗਿਆਨ ਵੀ ਲਾਜ਼ਮੀ ਹੈ, ਪਰ ਇੱਥੇ ਚੰਗੀ ਤਰ੍ਹਾਂ ਸਮਝਣ ਅਤੇ ਦ੍ਰਿੜ ਕਰਨ ਵਾਲੀ ਗੱਲ ਇਹ ਹੈ ਕਿ ਇਹ ਦੋਵੇਂ ਗਿਆਨ ਜੋ ਮਾਦੀ ਅਤੇ ਧਾਰਮਿਕ ਗਿਆਨ ਹਨ, ਇਹ ਦੋਵੇਂ ਗਿਆਨ ਗੁਰਬਾਣੀ ਅਨੁਸਾਰ ਮਨੁੱਖ ਦੇ ਸਾਧਨ ਹਨ, ਪੂਰਨਤਾ ਨਹੀਂ। ਇਹ ਪੌੜੀਆਂ ਦੇ ਟੰਬੇ ਹਨ, ਸਿਖਰ ਨਹੀਂ। ਇਹ ਪੜਾਓ ਹੈ, ਮੰਜ਼ਲ ਨਹੀਂ। ਇਹ ਕਲਾਸਾਂ ਹਨ, ਡਿਗਰੀ ਨਹੀਂ। ਸਾਡੀ ਮੌਜੂਦਾ ਅਧੋਗਤੀ ਦੇ ਕਾਰਨ ਦੀ ਗੌਰ ਨਾਲ ਖੋਜ ਕੀਤੀ ਜਾਵੇ ਤਾਂ ਇਹ ਗੱਲ ਸਹਿਜੇ ਹੀ ਉਗੜ ਕੇ ਸਾਹਮਣੇ ਆਵੇਗੀ ਕਿ ਅਸੀਂ ਮਾਦੀ ਅਤੇ ਧਾਰਮਿਕ ਦਿਮਾਗੀ ਗਿਆਨ ਨੂੰ ਹੀ ਮੰਜ਼ਲ, ਸਿਖਰ, ਪੂਰਨਤਾ ਸਮਝੀ ਬੈਠੇ ਹਾਂ ਅਤੇ ਆਤਮਕ ਅਨੁਭਵੀ ਗਿਆਨ ਵਾਲੀ ਉੱਚੀ ਸੁੱਚੀ ਇਲਾਹੀ ਮੰਜ਼ਲ, ਸਿਖਰ, ਪੂਰਨਤਾ ਤੋਂ ਅਸੀਂ ਬੇਖਬਰ ਹਾਂ, ਅਣਜਾਣ ਹਾਂ, ਜਾਂ ਜਾਣ ਬੁੱਝ ਕੇ ਵੇਸਲੇ ਜਾਂ ਮਚਲੇ ਹੋਏ ਬੈਠੇ ਹਾਂ। ਹਾਲਾਂਕਿ ਨਿੱਤ ਪੜ੍ਹਨ, ਸੁਣਨ ਅਤੇ ਗਾਉਣ ਦੁਆਰਾ ਗੁਰਬਾਣੀ ਦੀ ਉਸ ਉੱਚੀ ਸੁੱਚੀ ਇਲਾਹੀ ਆਤਮਕ ਅਵਸਥਾ ਵੱਲ ਗੁਰਬਾਣੀ ਧਿਆਨ ਦਵਾਉਂਦੀ ਹੈ, ਪ੍ਰੇਰਨਾ ਕਰਦੀ ਹੈ। ਭਾਵੇਂ ਵਿਗਿਆਨੀਆਂ ਨੇ ਕੁਦਰਤ ਦੀ ਡੂੰਘੀ ਖੋਜ ਕਰਕੇ ਅਤ ਸੂਖਮ ਭੇਦਾਂ ਦੀ ਜਾਣਕਾਰੀ ਪ੍ਰਾਪਤ ਕਰ ਲਈ ਹੈ, ਪਰ ਇਹਨਾਂ ਪ੍ਰਾਪਤੀਆਂ ਦਾ ਵਿਕਾਸ ਮਾਇਕੀ ਦੁਨੀਆ ਤਾਂ ਸੀਮਿਤ ਹੈ। ਆਤਮ ਮੰਡਲ ਦਾ ਅਨੁਭਵੀ ਗਿਆਨ ਦਿਮਾਗੀ ਖੋਜ ਦੀ ਪਕੜ ਜਾਂ ਪਹੁੰਚ ਤੋਂ ਪਰੇ ਹੈ। ਜਦ ਸਰੀਰ ਨੂੰ ਬਿਜਲੀ ਦੇ ਕਰੰਟ ਦੀ ਛੋਹ ਲੱਗਦੀ ਹੈ ਤਾਂ ਸਾਰੇ ਸਰੀਰ ਵਿੱਚ ਕੋਈ ਥਰਕੰਪਣੀ ਜਾਂ ਵਾਈਬ੍ਰੇਸ਼ਨਸ ਫਿਰ ਜਾਂਦੀ ਹੈ, ਪਰ ਇਹ ਥਰਕੰਪਣੀ ਹਾਨੀਕਾਰਕ ਹੁੰਦੀ ਹੈ ਬਿਜਲੀ ਦੇ ਕਰੰਟ ਦੀ। ਇਸ ਦੇ ਉਲਟ ਜਦ ਅਨੁਭਵੀ ਆਤਮਕ ਲਿਸ਼ਕ ਜਾਂ ਸ਼ਬਦ ਜਾਂ ਨਾਮ ਦੇ ਪ੍ਰਕਾਸ਼ ਦਾ ਝਲਕਾਰਾ ਸਾਡੇ ਮਨ 'ਤੇ ਪੈਂਦਾ ਹੈ ਤਾਂ ਤਨ, ਮਨ ਅਤੇ ਅੰਤਰਾਤਮਾ ਵਿੱਚ ਕੋਈ ਅਨੋਖੀ ਅਤੇ ਅਕਹਿ ਰੁਣ ਚੁਣ ਮਹਿਸੂਸ ਹੁੰਦੀ ਹੈ, ਜੋ ਸੁੱਖ, ਸ਼ਾਂਤੀ, ਆਨੰਦ, ਪ੍ਰੀਤ, ਪ੍ਰੇਮ, ਪਿਆਰ, ਪਰਮ ਰਸ, ਚਾਓ, ਮਹਾਰਾਸ ਪ੍ਰਦਾਨ ਕਰਦੀ ਹੈ। ਪਰ ਇਸ ਰੁਣ ਚੁਣ ਦੇ ਸਵਾਦ ਅਤੇ ਰਸ ਨੂੰ ਅੱਖਰਾਂ ਜਾਂ ਬੋਲੀ ਵਿੱਚ ਬਿਆਨਿਆ ਨਹੀਂ ਜਾ ਸਕਦਾ। ਜਹਾਂ ਜਹਾਂ ਬੋਲ ਤੈ ਅੱਛਰ ਆਵਾ, ਜੈ ਅਬੋਲ ਤੈ ਮਨ ਨਾ ਰਹਾਵਾ। ਬੋਲ ਅਬੋਲ ਮਧ ਹੈ ਸੋਈ, ਜਸ ਉਹ ਹੈ ਤਸ ਲਖੇ ਨਾ ਕੋਈ। ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਇਸ ਅਲੌਕਿਕ ਆਤਮਕ ਰੁਣ ਚੁਣ ਨੂੰ ਮਹਿਸੂਸ ਕਰਨਾ, ਇਹਨੂੰ ਮਾਨਣਾ ਹੀ ਆਤਮਕ ਦਾਤ ਅਥਵਾ ਨਾਮ ਜਾਂ ਸ਼ਬਦ ਦਾ ਬੁੱਝਣਾ, ਸੀਜਣਾ, ਚੀਨਣਾ ਅਤੇ ਪਹਿਚਾਨਣਾ ਕਿਹਾ ਜਾਂਦਾ ਹੈ। ਕਿਤਨੀ ਹੈਰਾਨੀ ਵਾਲੀ ਅਤੇ ਅਫਸੋਸ ਦੀ ਗੱਲ ਹੈ ਕਿ ਕਈ ਜਨਮਾਂ ਤੋਂ ਪਰਮਾਰਥ ਬਾਬਤ ਗਿਆਨ ਪੜ੍ਹਦਿਆਂ, ਸੁਣਦਿਆਂ, ਸੁਣਾਉਂਦਿਆਂ, ਕਥਾ ਵਾਰਤਾ ਕਰੀ ਜਾਂਦਿਆਂ, ਉਪਦੇਸ਼ ਕਰਦਿਆਂ, ਗਿਆਨ ਘੋਟਦਿਆਂ, ਕਰਮ ਕਾਂਡ ਕਰਦਿਆਂ ਹੋਇਆਂ ਵੀ ਗੁਰਬਾਣੀ ਵਿੱਚ ਦਰਸਾਏ ਆਤਮਕ ਗਿਆਨ ਦੀ ਸੱਚਾਈ, ਗੁਰਮੇਰੇ ਸੰਗ ਸਦਾ ਹੈ ਨਾਲੇ, ਸੱਚਾਈ ਗੁਰੂ ਦੀ, ਹੱਥ ਪੈ ਨੇਰੇ ਨਾਲ ਹੋਵੰਦਾ, ਲੈ ਨਾ ਸਕੰਦਾ ਵਸੇ ਜੀ ਨਾਲੇ। ਲਾਡ ਲੜਾਉਂਦਿਆਂ, ਖੇਲ ਖਿਲਾਉਂਦਿਆਂ ਪ੍ਰਤਪਾਲੇ ਨਿਤ ਸਾਰ ਸੰਭਾਲੇ ਨੂੰ ਅਸੀਂ ਬੁੱਝ, ਸੀਜ, ਚੀਨ ਪਹਿਚਾਣ ਨਹੀਂ ਸਕੇ, ਜੀਵਨ ਦੇ ਨਿੱਜੀ ਤਜਰਬੇ ਵਿੱਚ ਮਾਣ ਨਹੀਂ ਸਕੇ ਇਹਨਾਂ ਸੱਚਾਈਆਂ ਨੂੰ। ਹੋਮੇ ਵੱਡਾ ਗੁਬਾਰ ਹੈ, ਹੋਮੇ ਵਿੱਚ ਬੁੱਝ ਨਾ ਸਕੇ ਕੋਈ। ਜਗਿਆਸੂ ਦੀ ਇਸ ਅਧੋਗਤੀ ਜਾਂ ਹੋਕੇ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗੁਰੂ ਸਾਹਿਬ ਨੇ, ਸੇਜੇ ਰਾਮਤ ਨੈਣ ਨਹੀਂ ਪੇਖੋ, ਇਹ ਦੁੱਖ ਕਾਸ ਕਹੋਂ ਰੇ। ਏਕਾ ਸੇਜ ਵਿਸ਼ੀ ਧਨ ਕੰਤਾ, ਧਨ ਸੂਤੀ ਫਿਰ ਸਦ ਜਗੰਤਾ। ਨਾਲ ਹੋਵੰਦਾ ਲੈ ਨਾ ਸਕੰਦਾ ਸੁਭਾਵ ਨਾ ਜਾਣੇ ਮੂੜਾ। ਅਸੀਂ ਆਪਣੀ ਤੀਖਣ ਬੁੱਧੀ ਨਾਲ ਮਾਇਕੀ ਜਾਂ ਮਾਦੀ ਕੁਦਰਤ ਦੀ ਬਾਹਰਮੁਖੀ ਖੋਜ ਵਿੱਚ ਇਤਨੇ ਖੁੱਬੇ ਜਾਂ ਮਸਤ ਹੋਏ ਪਏ ਹਾਂ ਕਿ ਅੰਤਰਮੁਖੀ ਆਤਮਕ ਖੋਜ ਦੀ ਸਾਨੂੰ ਲੋੜ ਹੀ ਨਹੀਂ ਭਾਸਦੀ, ਨਾ ਹੀ ਫੁਰਸਤ ਹੈ। ਆਤਮਕ ਮੰਡਲ ਦੇ ਝਲਕਾਰੇ ਜਾਂ ਸ਼ੋਅ ਦੇ ਅਸਰ ਜਾਂ ਰਸ ਨੂੰ ਅੱਖਰਾਂ ਜਾਂ ਬੋਲੀ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਗੁਰਬਾਣੀ ਵਿੱਚ ਇਸ ਅਨੋਖੇ ਆਤਮਕ ਤਜਰਬੇ ਨੂੰ ਇਉਂ ਬਿਆਨ ਕੀਤਾ ਹੋਇਆ ਹੈ। ਰੁਣ ਚੁਣੋ ਸ਼ਬਦ ਅਨਾਹਦ, ਨਿਤ ਉੱਠ ਗਾਈਏ ਸੰਤਨ ਕਹਿ, ਕਿਲ ਵਿਖ ਸਭ ਦੋਖ ਬਿਨਾਸਨ, ਹਰਨਾਮ ਜਪੀਏ ਗੁਰਮੰਤਨ ਕਹਿ। ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ ਜੇਵੜਾ, ਤਿੰਨ ਲੋਭੀ ਲੋਭ ਲਵਾਇਆ। ਮਾਈ ਰੀ ਪੇਖ ਰਹੀ ਬਿਸਮਾਦ, ਅਨਹ ਤੁਨੀ ਮੇਰਾ ਮਨ ਮੋਹਿਓ, ਅਚਰਿਤਾਂ ਕੇ ਸਵਾਦ। ਹਾਂਜੀ, ਸਾਡੇ ਮਾਨ ਤਨ 'ਤੇ ਜੋ ਆਤਮਕ ਛੋਹ ਦਾ ਸੋਹਣਾ ਮਿੱਠਾ ਬਿਸਮਾਦੀ ਅਸਰ ਹੁੰਦਾ ਹੈ, ਉਸ ਨੂੰ ਰੁਣ ਚੁਣ, ਥਰਕੰਬਣੀ, ਅਨਹਦ ਚੁਣਕਾਰ, ਅਨਹਦ ਧੁਨੀ, ਅਨਹਦ ਬਾਣੀ, ਅਨਹਦ ਨਾਦ, ਅਨਹਦ ਸ਼ਬਦ ਕਿਹਾ ਗਿਆ ਅਤੇ ਇਸ ਦੇ ਅੰਤਰਾਤਮੇ ਅਨੁਭਵੀ ਨਿੱਜੀ ਤਜਰਬੇ ਨੂੰ ਬੁੱਝਣਾ, ਸੀਜਣਾ, ਚੀਨਣਾ, ਪਹਿਚਾਨਣਾ, ਜਾਣਨਾ ਕਿਹਾ ਜਾਂਦਾ ਹੈ। ਪਰ ਇਹ ਅੰਤਰਾਤਮੇ ਦੀ ਖੇਲ ਨਿਰਾਲੀ ਹੈ, ਵਿਲੱਖਣ ਹੈ, ਅਚਰਜ ਹੈ, ਅੰਤਰਮੁਖੀ ਹੈ, ਬਿਸਮਾਦੀ ਹੈ, ਨਾਮ ਕੁਮਾਰੀ ਵਾਲੀ ਹੈ। ਅੰਤਰਾਤਮਾ ਅੰਤਰ ਆਤਮ ਮਹਾਰਸ ਹੈ, ਆਤਮ ਰੰਗ ਹੈ ਅਤੇ ਇਹ ਵਿਲੱਖਣ ਅਤੇ ਅਚਰਜ ਖੇਲ ਬਾਹਰਮੁਖੀ ਸਮਝੇ ਅਤੇ ਜਾਣੇ ਹੋਏ ਖਿਆਲਾਂ ਅਤੇ ਨਿਸ਼ਚਿਆਂ ਦੇ ਦਿਮਾਗੀ ਗਿਆਨ ਦੇ ਐਨ ਉਲਟ ਹੈ, ਮੁਤਜ਼ਾਦ ਹੈ। ਅਨੁਭਵੀ ਆਤਮਿਕ ਤਜਰਬੇ ਤੋਂ ਬਿਨਾਂ ਸਾਰਾ ਸੰਸਾਰ ਹੀ ਮਾਇਕੀ ਅਗਿਆਨਤਾ ਜਾਂ ਭਰਮਗੜ ਵਿੱਚ ਵਿਚਰਦਾ ਅਤੇ ਗਲਤਾਨ ਰਹਿੰਦਾ ਹੈ। ਜਬ ਲਗ ਹੁਕਮ ਨ ਬੂਝਤਾ ਤਬ ਹੀ ਲਓ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੇ ਕੋਏ, ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ। ਇੱਕ ਨਹੀਂ 132 ਜਿਹੀਆਂ ਲਿਖਣੀਆਂ ਨੇ ਗੁਰਬਾਣੀ ਵਿੱਚ। ਜੋ ਗੁਰੂ ਸਾਹਿਬ ਨੇ ਕੋਈ ਵੀ ਵਿਸ਼ਾ ਲਿਆ, ਉਸ ਦੀ ਜੋ ਗੁਰਬਾਣੀ ਦੀ ਅਨੁਭਵੀ ਰੋਸ਼ਨੀ ਵਿੱਚ ਗੁਰਮੁਖ ਪਿਆਰੇ ਮਹਾਂਪੁਰਖਾਂ ਨੇ ਵਿਆਖਿਆ ਕਰ ਦਿੱਤੀ ਹੈ ਅਤੇ ਗੁਰਬਾਣੀ ਦੇ ਪ੍ਰਮਾਣ ਲਾ ਲਾ ਕੇ ਆਮ ਬੰਦੇ ਦੀ ਸਮਝ ਵਿੱਚ ਉਹ ਤੱਤ ਗਿਆਨ ਲੈ ਆਉਂਦਾ ਹੈ ਜਿਸ ਨੂੰ ਪਰਮਾਰਥਕ ਪਾਂਧੀ ਨੂੰ ਜਿਸ ਦੀ ਅਤਿਅੰਤ ਲੋੜ ਹੁੰਦੀ ਹੈ। ਸੋ ਇਹ ਲਿਖਣੀਆਂ ਮਿਲ ਸਕਦੀਆਂ ਨੇ ਲਿਖਾਂ ਦੀ ਸਟਾਲ ਤੋਂ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਸਨੋਰ ਬੇਨਤੀ ਹੈ, ਜਿਨ੍ਹਾਂ ਨੇ ਨਹੀਂ ਲਈਆਂ ਇਹਨਾਂ ਤੋਂ ਲੈ ਕੇ ਲਾਭ ਉਠਾ ਸਕਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।